ਜਾਣ ਪਛਾਣ। ਅਲੌਕਿਕ ਜੀਵਨ ਦੀ ਇੱਕ ਝਲਕ ਚਮਤਕਾਰਾਂ ਦਾ ਪਰਮੇਸ਼ੁਰ ਨਾਲ ਆਹਮੋ ਸਾਹਮਣੇ ਅਤੇ ਅਸੰਭਵ ਕਾਰਨਾਮੇ ਸੰਭਵ ਦੀਆਂ ਗਵਾਹੀਆਂ ਨੇ ਮੇਰੇ ਦਿਲ ਵਿੱਚ ਅਵਿਸ਼ਵਾਸ ਨੂੰ ਵਿੰਨਿਆ ਅਤੇ ਮੇਰੀ ਆਤਮਾ ਤਰਸ ਰਹੀ ਸੀ। ਮੇਰੀ ਆਤਮਾ ਦੀ ਇੱਛਾ ਇਹ ਸਰੀਰਕ ਇੱਛਾਵਾਂ ਅਤੇ ਦਿਲ ਦੀ ਹਰ ਇੱਛਾ ਤੋਂ ਪਰੇ ਹੈ। ਇਸ ਇੱਛਾ ਨੇ ਮੇਰੀ ਜ਼ਿੰਦਗੀ ਨੂੰ ਉਲਟਾ ਦਿੱਤਾ। ਕੁਝ ਲੋਕ ਇਹਨਾਂ ਗਵਾਹੀਆਂ ਦਾ ਮਜ਼ਾਕ ਉਡਾਉਂਦੇ ਹਨ ਅਤੇ ਇਹਨਾਂ ਨੂੰ ਝੂਠ ਨਾਲ ਭਰਿਆ ਕਹਿੰਦੇ ਹਨ, ਸਮਝੋ। ਪਰ ਇਹਨਾਂ ਗਵਾਹੀਆਂ ਦੀ ਸੱਚਾਈ ਜਾਣਨ ਲਈ ਮੈਨੂੰ ਆਪਣੇ ਆਪ ਤੋਂ ਪੁੱਛਣਾ ਪਵੇਗਾ। ਸਵਾਲ ਪੁੱਛਣ ਦੀ ਲੋੜ ਨਹੀਂ ਸੀ ਕਿਉਂਕਿ ਮੇਰੇ ਅੰਦਰ ਹੀ ਆਤਮਾ ਰੋ ਰਹੀ ਸੀ, ਹੋਈ ਗਵਾਹੀ ਦੇ ਰਿਹਾ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਅਤੇ ਜਿਵੇਂ ਉਮੀਦ ਸੀ ਮੇਰੇ ਦਿਲ ਵਿੱਚ ਰੌਸ਼ਨੀ ਦੀ ਕਿਰਨ ਉੱਠਣ ਲੱਗੀ। ਮੈਂ 400 ਲੋਕਾਂ ਦੇ ਨਾਲ ਮੀਟਿੰਗ 'ਚ ਬੈਠਾ ਸੀ ਅਤੇ ਚੁੱਪ ਚਾਪ ਪ੍ਰਚਾਰਕ ਦੀ ਹਰ ਗੱਲ ਸੁਣ ਰਿਹਾ ਸੀ, ਪਰ ਮੇਰਾ ਆਤਮਾ ਬੇਚੈਨ ਸੀ। ਫੜੇ ਗਏ ਜੰਗਲੀ ਜਾਨਵਰਾਂ ਵਾਂਗ ਜੋ ਆਜ਼ਾਦ ਹੋਣ ਲਈ ਬੇਚੈਨ ਹੋ ਕੇ ਲੜ ਰਹੇ ਸਨ, ਮੇਰੀ ਆਤਮਾ ਉਸ ਸ਼ਾਨਦਾਰ ਅਨੁਭਵ ਲਈ ਚੀਕ ਰਹੀ ਸੀ ਜੋ ਪਰਮੇਸ਼ਵਰ ਦੀ ਅਸਲ ਮੌਜੂਦਗੀ ਵਿੱਚ ਹੁੰਦਾ ਹੈ। ਭਾਵੇਂ ਮੈਂ ਬਾਹਰੋਂ ਬਿਲਕੁਲ ਸ਼ਾਂਤ ਦਿਖਾਈ ਦੇ ਰਿਹਾ ਸੀ, ਪਰ ਅੰਦਰੋਂ ਮੇਰਾ ਰੌਲਾ ਇੰਨਾ ਤੇਜ਼ ਸੀ ਕਿ ਮੈਂ ਸੰਦੇਸ਼ 'ਤੇ ਪੂਰਾ ਧਿਆਨ ਨਹੀਂ ਲਗਾ ਸਕਿਆ ਅਤੇ ਮੇਰੀ ਅੰਦਰਲੀ ਆਵਾਜ਼ ਨੇ ਇਹ ਰੋਣਾ ਉੱਚਾ ਕੀਤਾ, ਪ੍ਰਭੂ ਮੈਨੂੰ ਇਹ ਮਸਾ ਮੌਜੂਦਗੀ ਅਤੇ ਸ਼ਕਤੀ ਚਾਹੀਦੀ ਹੈ। ਮੈਂ ਚਾਹੁੰਦਾ ਹਾਂ ਪ੍ਰਭੂ, ਮੈਂ ਇਸ ਤੋਂ ਬਿਨਾਂ ਇੱਕ ਦਿਨ ਵੀ ਰਹਿਣਾ ਨਹੀਂ ਚਾਹੁੰਦਾ। ਕਿਸੇ ਵੀ ਕੀਮਤ 'ਤੇ, ਕਿਸੇ ਵੀ ਕੀਮਤ 'ਤੇ ਮੈਂ ਚਾਹੁੰਦਾ ਹਾਂ। ਇਹ ਗੰਭੀਰ ਪੁਕਾਰ ਆਮ ਪ੍ਰਾਰਥਨਾ ਤੋਂ ਪਰੇ ਅਤੇ ਮੇਰੀ ਸਮਝ ਤੋਂ ਪਰੇ ਸੀ। ਅਜਿਹੀ ਪੁਕਾਰ ਮਨ ਅਤੇ ਆਤਮਾ ਦੀ ਨਹੀਂ, ਆਤਮਾ ਦੀ ਗਹਿਰਾਈ ਦੀ ਸੀ। ਜਿਵੇਂ ਭੁਚਾਲ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ, ਇਸ ਬੁਲਾਹਟ ਨੇ ਮੇਰੇ ਅੰਦਰਲੇ ਜੀਵਨ ਨੂੰ ਹਿਲਾ ਕੇ ਰੱਖ ਦਿੱਤਾ। ਇਹ ਇੱਛਾ ਮੇਰੇ ਅੰਦਰ ਇੰਨੀ ਪ੍ਰਬਲ ਸੀ ਕਿ ਮੈਂ ਡਰਨ ਲੱਗ ਪਿਆ। ਮੇਰੇ ਅੰਦਰ ਖੜ੍ਹ ਕੇ ਚੀਕਣ ਦੀ ਮਜਬੂਰੀ ਸੀ ਤਾਂ ਜੋ ਮੇਰੀ ਬਲਦੀ ਰੂਹ ਦੀ ਆਵਾਜ਼ ਸੁਣੀ ਜਾ ਸਕੇ। ਸੰਦੇਸ਼ ਤੋਂ ਬਾਅਦ ਲੋਕਾਂ ਨੂੰ ਕੁਝ ਸਮਾਂ ਆਰਾਮ ਕਰਨ ਦਾ ਮੌਕਾ ਮਿਲਿਆ ਅਤੇ ਜਦੋਂ ਸਾਰੇ ਬਾਹਰ ਚਲੇ ਗਏ ਮੈਂ ਜ਼ਮੀਨ 'ਤੇ ਲੇਟ ਗਿਆ ਅਤੇ ਰੋਣ ਲੱਗ ਗਿਆ। ਭਾਵੇਂ ਕੋਈ ਨਹੀਂ ਜਾਣਦਾ ਸੀ ਕਿ ਮੇਰੇ ਅੰਦਰ ਕੀ ਹੋ ਰਿਹਾ ਹੈ, ਪ੍ਰਭੂ ਜਾਣਦਾ ਸੀ ਕਿਉਂਕਿ ਉਸ ਦਾ ਧਿਆਨ ਨਿਮਰ ਅਤੇ ਟੁੱਟੇ ਦਿਲ ਵਾਲੇ ਦੇ ਉੱਤੇ ਆ। ਯਸ਼ਾਇਆ 57:15, ਹੰਝੂ ਡਿੱਗਦੇ ਰਹੇ ਅਤੇ ਇੱਕ ਛੋਟਾ ਜਿਹਾ ਤਲਾਅ ਬਣ ਗਿਆ। ਮੈਂ ਆਪਣੇ ਮਨ ਵਿੱਚ ਸੰਕਲਪ ਲਿਆ ਕਿ ਮੈਂ ਇਸ ਰੂਹਾਨੀ ਸੱਦੇ ਨੂੰ ਸੰਤੁਸ਼ਟ ਕੀਤੇ ਬਿਨਾਂ ਇਸ ਸਭਾ ਨੂੰ ਨਹੀਂ ਛੱਡਾਂਗਾ। ਕੀ ਪਵਿੱਤਰ ਆਤਮਾ ਕਿਸੇ ਨੂੰ ਮਜਬੂਰ ਕਰ ਸਕਦਾ ਹੈ ਤਾਂ ਜੋ ਯੇਸ਼ੂ ਦੇ ਕੰਮ ਉਸ ਵਿਅਕਤੀ ਦੇ ਜੀਵਨ ਵਿੱਚ ਕੁਦਰਤੀ ਤੌਰ 'ਤੇ ਵਹਿਣ? ਕੀ ਅਣਗਿਣਤ ਅੰਨੇ ਲੋਕਾਂ ਲਈ ਵੇਖਣਾ, ਬੋਲੇ ਲੋਕਾਂ ਲਈ ਸੁਣਨਾ ਅਤੇ ਅਪੰਗ ਲੋਕਾਂ ਲਈ ਤੁਰਨਾ ਸੰਭਵ ਹੈ? ਕੀ ਉਹ ਪਰਮੇਸ਼ਵਰ ਜੋ ਕਦੇ ਕਦਾਈਂ ਦੂਰ ਅਤੇ ਭਾਵੁਕ ਜਾਪਦਾ ਹੈ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਨਾ ਚਾਹੁੰਦਾ ਹੈ ਕਿ ਅਸੀਂ ਇੱਕ ਮੁਹੂਰਤ ਵਿੱਚ ਬਦਲ ਜਾਂਦੇ ਹਾਂ? ਮੈਂ ਜਾਣਦਾ ਹਾਂ ਕਿ ਪਰਮੇਸ਼ਰ ਪੱਖਪਾਤ ਨਹੀਂ ਕਰਦਾ ਅਤੇ ਜੇਕਰ ਪਰਮੇਸ਼ਰ ਨੇ ਕਿਸੇ ਨਾਲ ਕੋਈ ਵੱਡਾ ਚਮਤਕਾਰ ਕੀਤਾ ਹੈ ਤਾਂ ਉਹ ਮੇਰੇ ਲਈ ਵੀ ਚਮਤਕਾਰ ਕਰਨ ਲਈ ਬਿਲਕੁਲ ਤਿਆਰ ਹੈ ਅਤੇ ਤਿਆਰ ਹੈ। ਮੇਰੇ ਦਿਲ ਵਿੱਚ ਕੋਈ ਸਵਾਲ ਨਹੀਂ ਸੀ ਕਿ ਪਵਿੱਤਰ ਆਤਮਾ ਮੇਰੇ 'ਤੇ ਉਤਰੇਗਾ, ਪਰ ਸਵਾਲ ਇਹ ਹੈ ਕਿ ਮੇਰੇ ਕੋਲ ਉਸ ਦੀ ਕੀਮਤੀ ਮੌਜੂਦਗੀ ਦੀ ਭਾਲ ਕਰਨ ਲਈ ਕਾਫ਼ੀ ਭਟਕਣਾ ਹੈ। ਰੈਂਡੀ ਕਲਾਰਕ ਵਿਸ਼ਵ ਦੇ ਮਹਾਨ ਪ੍ਰਚਾਰਕਾਂ ਅਤੇ ਅਧਿਆਪਕਾਂ ਵਿੱਚੋਂ ਇੱਕ ਹੋਰ ਸੰਦੇਸ਼ ਦੇਣ ਲਈ ਮੀਟਿੰਗ ਵਿੱਚ ਆਏ। ਕਹਿਣ ਲੱਗੇ ਕਿ ਪਰਮੇਸ਼ੁਰ ਪਿਆਸੇ ਨੂੰ ਪਾਣੀ ਦਿੰਦਾ ਹੈ। ਕੀ ਅਸੀਂ ਇਸ ਦੇ ਪਿਆਸੇ ਹਾਂ? ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਨੇ, ਕਿਉਂਕਿ ਉਹ ਰੱਜ ਜਾਣਗੇ। ਮਤੀ 5:6। ਸਰੀਰਕ ਭੁੱਖ ਵੀ ਹੈ, ਭਾਵਨਾਤਮਕ ਭੁੱਖ ਵੀ ਹੈ, ਪਰ ਆਤਮਿਕ ਭੁੱਖ ਜਦੋਂ ਪਵਿੱਤਰ ਆਤਮਾ ਦੁਆਰਾ ਪੈਦਾ ਹੁੰਦੀ ਹੈ ਤਾਂ ਸਭ ਤੋਂ ਭਿਆਨਕ ਅਤੇ ਖਤਰਨਾਕ ਹੁੰਦੀ ਹੈ। ਪਰਮੇਸ਼ੁਰ ਲਈ ਆਪਣੀ ਆਤਮਿਕ ਭੁੱਖ ਨੂੰ ਬਣਾਈ ਰੱਖਣਾ ਅਤੇ ਇਹ ਖੁੱਲ੍ਹੇ ਦਰਵਾਜ਼ੇ ਵਾਂਗ ਹੈ। ਜੇ ਤੁਸੀਂ ਆਪਣੇ ਆਪ ਨੂੰ ਪੁੱਛਣਾ ਹੈ ਕਿ ਮੈਂ ਭੁੱਖਾ ਹਾਂ ਤਾਂ ਤੁਸੀਂ ਭੁੱਖੇ ਨਹੀਂ ਹੋ। ਜਦੋਂ ਮੈਂ ਸਰੀਰਕ ਤੌਰ 'ਤੇ ਭੁੱਖਾ ਹੁੰਦਾ ਹਾਂ ਤਾਂ ਮੈਨੂੰ ਆਪਣੇ ਆਪ ਦੇ ਪਿੱਛਣ ਦੀ ਲੋੜ ਨਹੀਂ ਹੁੰਦੀ। ਕਿਉਂ? ਕਿਉਂਕਿ ਮੈਂ ਉਸ ਭੁੱਖ ਨੂੰ ਮਹਿਸੂਸ ਕਰ ਸਕਦਾ ਹਾਂ। ਰੈਂਡੀ ਕਲਾਰ ਗਵਾਹੀ 'ਤੇ ਗਵਾਹੀ ਦਿੰਦਾ ਹੈ ਕਿ ਕਿਵੇਂ ਪਰਮੇਸ਼ੁਰ ਨੇ ਹੇਡੀ ਬੇਕਰ ਅਤੇ ਹੋਰ ਸੇਵਕਾਂ ਨੂੰ ਉਠਾਇਆ ਜਿਨ੍ਹਾਂ ਨੇ ਪਰਮੇਸ਼ੁਰ ਦੀ ਮਹਿਮਾ ਲਈ ਕੌਮਾਂ ਅਤੇ ਰਾਜਾਂ ਨੂੰ ਬਦਲ ਦਿੱਤਾ ਹੈ। ਫਿਰ ਪ੍ਰਾਰਥਨਾ ਦਾ ਸਮਾਂ ਆਇਆ ਕਿ ਅਸੀਂ ਉਸ ਨੂੰ ਆਪਣੇ ਵਿਚਕਾਰ ਬੁਲਾਈਏ ਜੋ ਸਦੀਵੀ ਅੱਗ ਨਾਲ ਬਲਦਾ ਹੈ, ਤਾਂ ਜੋ ਆਵੇ ਅਤੇ ਸਾਨੂੰ ਆਪਣੀ ਅੱਗ ਨਾਲ ਜਗਾਵੇ ਅਤੇ ਸਾਨੂੰ ਆਪਣੀ ਅੱਗ ਦੇ ਸੇਵਕ ਬਣਾਵੇ। ਹਾਲਾਂਕਿ ਮੈਂ ਕੁਝ ਮਹੀਨਿਆਂ ਤੋਂ ਪਰਮੇਸ਼ੁਰ ਦੀ ਭਾਰੀ ਮੌਜੂਦਗੀ ਅਤੇ ਸ਼ਕਤੀ ਲਈ ਭੁੱਖਾ ਅਤੇ ਬੇਚੈਨ ਸੀ। ਮੈਨੂੰ ਅਜੇ ਵੀ ਯਕੀਨ ਨਹੀਂ ਸੀ ਕਿ ਮੈਨੂੰ ਉਸ ਨੂੰ ਇਕੱਲੇ ਕਿਵੇਂ ਮੈਂ ਉਹਨੂੰ ਪ੍ਰਾਪਤ ਕਰਾਂਗਾ। ਮੈਂ ਕਿਤਾਬਾਂ ਪੜ੍ਹ ਰਿਹਾ ਸੀ, ਵਚਨ ਦਾ ਮਨਨ ਕਰ ਰਿਹਾ ਸੀ, ਕਈ ਘੰਟਿਆਂ ਲਈ ਪਰਮੇਸ਼ੁਰ ਨੂੰ ਪੁਕਾਰ ਰਿਹਾ ਸੀ, ਪਰ ਮੇਰੇ ਮਨ ਦੀ ਹਾਲਤ ਉਸ ਖੁਸਰੇ ਵਰਗੀ ਸੀ ਜਿਹਨੇ ਫਿਲਿਪ ਨੂੰ ਉੱਤਰ ਦਿੱਤਾ ਅਤੇ ਕਿਹਾ,
ਮੈਂ ਕਿਵੇਂ ਕਰ ਸਕਦਾ ਜਦੋਂ ਤੱਕ ਕੋਈ ਮੇਰੀ ਅਗਵਾਈ ਨਹੀਂ ਕਰਦਾ।
ਰਸੂਲਾਂ ਦੇ ਕਰਤਵ 8:30-31 ਸਵਰਗ ਦੀ ਬਿਜਲੀ। ਸੰਦੇਸ਼ ਤੋਂ ਬਾਅਦ ਰੈਂਡੀ ਨੇ ਰਿਪੋਰਟ ਦਿੱਤੀ, ਅਸੀਂ ਸਾਰੇ ਲੋਕਾਂ ਲਈ ਪ੍ਰਾਰਥਨਾ ਕਰਾਂਗੇ, ਪਰ ਸ਼ੁਰੂ ਤੋਂ ਅਸੀਂ ਸਿਰਫ ਉਹਨਾਂ ਲਈ ਪ੍ਰਾਰਥਨਾ ਕਰਾਂਗੇ ਜਿਨ੍ਹਾਂ ਨੂੰ ਪਵਿੱਤਰ ਆਤਮਾ ਪਹਿਲਾਂ ਛੂਹੇਗਾ। ਜੇਕਰ ਤੁਹਾਡੇ ਸਿਰ, ਮੋਢਿਆਂ, ਬਾਹਾਂ ਅਤੇ ਹੱਥਾਂ ਵਿੱਚ ਬਿਜਲੀ ਦੀ ਸ਼ਕਤੀ ਹੈ ਜਾਂ ਤੁਸੀਂ ਇਹਨੂੰ ਮਹਿਸੂਸ ਕਰਦੇ ਹੋ, ਅੱਗ ਜਾਂ ਇਹਦੀ ਭਾਰੀ ਮੌਜੂਦਗੀ, ਫਿਰ ਸਿਰਫ ਇਹ ਲੋਕ ਪਹਿਲਾਂ ਅੱਗੇ ਆਉਣਗੇ। ਜਿਵੇਂ ਹੀ ਰੈਂਡੀ ਨੇ ਪਵਿੱਤਰ ਆਤਮਾ ਨੂੰ ਬੁਲਾਇਆ, ਅਚਾਨਕ ਮੇਰੇ ਸਰੀਰ ਵਿੱਚ ਇੱਕ ਅਜੀਬ ਬਿਜਲੀ ਵਗਣ ਲੱਗੀ। ਉਸ ਬਿਜਲੀ ਕਾਰਨ ਮੇਰੇ ਮੋਢੇ, ਬਾਹਾਂ, ਹੱਥ ਅਤੇ ਲੱਤਾਂ ਹਿੱਲਣ ਲੱਗ ਪਈਆਂ। ਇਸ ਘਟਨਾ ਤੋਂ ਪਹਿਲਾਂ ਮੈਂ ਕਈ ਤਰੀਕਿਆਂ ਨਾਲ ਪਰਮੇਸ਼ੁਰ ਦੀ ਮੌਜੂਦਗੀ ਦਾ ਅਨੁਭਵ ਕੀਤਾ ਸੀ, ਜਿਵੇਂ ਕਿ ਰੋਣਾ, ਦਰਸ਼ਨ ਵੇਖਣਾ ਜਾਂ ਬੋਲੀਆਂ ਵਿੱਚ ਬੋਲਣਾ, ਪਰ ਇਸ ਵਾਰ ਅਜਿਹੀ ਸ਼ਕਤੀ ਸੀ ਜੋ ਮੈਂ ਸਰੀਰਕ ਤੌਰ 'ਤੇ ਅਨੁਭਵ ਕਰ ਰਿਹਾ ਸੀ। ਹਾਲਾਂਕਿ ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਚਾਹਾਂ ਤਾਂ ਮੈਂ ਇਸ ਸ਼ਕਤੀ ਦਾ ਅਨੁਭਵ ਕਰਨ ਦਾ ਵਿਰੋਧ ਕਰ ਸਕਦਾ ਹਾਂ। ਮੈਂ ਅਜਿਹਾ ਨਾ ਕਰਨ ਦੀ ਚੋਣ ਕੀਤੀ। ਮੈਂ ਉਸ ਨੂੰ ਪਿਆਰ ਕੀਤਾ ਕਿ ਮੈਨੂੰ ਪਰਵਾਹ ਨਹੀਂ ਸੀ ਕਿ ਉਸ ਨੂੰ ਮੈਨੂੰ ਕਿਵੇਂ ਛੂਹਿਆ। ਥੋੜ੍ਹੇ ਸਮੇਂ ਬਾਅਦ ਰੈਂਡੀ ਨੇ ਕਿਹਾ, ਜੇ ਤੁਸੀਂ ਪਰਮੇਸ਼ੁਰ ਦੀ ਮੌਜੂਦਗੀ ਜਾਂ ਸ਼ਕਤੀ ਮਹਿਸੂਸ ਕਰਦੇ ਹੋ ਜਿਵੇਂ ਕਿ ਮੈਂ ਸਮਝਾਇਆ ਹੈ, ਤਾਂ ਅੱਗੇ ਆਓ। ਮੈਂ ਸਟੇਜ ਦੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੇਰੇ ਸਰੀਰ ਦੇ ਕੰਬਣ ਕਾਰਨ ਮੈਨੂੰ ਅੱਗੇ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਸੀ। ਮੈਂ ਮੁਸ਼ਕਲ ਨਾਲ ਛੋਟੇ ਛੋਟੇ ਕਦਮ ਚੁੱਕਦਾ ਹੋਇਆ ਅੱਗੇ ਆਇਆ, ਅਤੇ ਜਦੋਂ ਮੈਂ ਰੈਂਡੀ ਤੋਂ ਲਗਭਗ 15 ਫੁੱਟ ਦੂਰ ਸੀ ਤਾਂ ਉਸਨੇ ਕੁਝ ਕਿਹਾ ਅਤੇ ਆਪਣਾ ਹੱਥ ਮੇਰੀ ਵੱਲ ਵਧਾਇਆ। ਮੇਰੇ ਨਾਲ ਜੋ ਵਾਪਰਨ ਵਾਲਾ ਸੀ ਉਸ ਲਈ ਮੈਂ ਕਿਵੇਂ ਤਿਆਰ ਹੋ ਸਕਦਾ ਹਾਂ? ਸਵਰਗ ਦੀ ਬਿਜਲੀ ਦਾ ਅਨੁਭਵ ਕਰਨ ਲਈ ਕੌਣ ਤਿਆਰ ਹੋ ਸਕਦਾ ਹੈ? ਪਰਮੇਸ਼ੁਰ ਦੀ ਅਥਾਹ ਮਹਿਮਾ ਨੂੰ ਇੱਕ ਪੁਰਾਣੀ ਸਰੀਰ ਵਿੱਚ ਕਿਵੇਂ ਸਹਿ ਸਕਦਾ ਹੈ? ਜਿਵੇਂ ਕਿ ਰੈਂਡੀ ਕਲਾਰਕ ਨੇ ਮੇਰੇ ਵੱਲ ਆਪਣਾ ਹੱਥ ਵਧਾਇਆ ਤਾਂ ਇੱਕ ਅਦ੍ਰਿਸ਼ਟ ਸਾਮਰਥ ਬੜੇ ਜ਼ੋਰ ਨਾਲ ਮੇਰੇ ਨਾਲ ਟਕਰਾ ਗਈ ਅਤੇ ਮੈਂ ਉੱਡ ਗਿਆ। ਹੇਠਾਂ ਡਿੱਗਣਾ, ਹੇਠਾਂ ਸੁੱਟਣਾ, ਮੇਰੇ ਅੰਦਰ ਵਹਿ ਰਹੀ ਬਿਜਲੀ ਦੀ ਲਹਿਰ ਹੋਰ ਵੀ ਮਜ਼ਬੂਤ ਹੋ ਗਈ ਅਤੇ ਮੇਰਾ ਸਰੀਰ ਇੰਨੀ ਹਿੰਸਕ ਤੌਰ 'ਤੇ ਕੰਬਣ ਲੱਗਾ ਕਿ ਮੇਰੇ ਹੱਥ ਧੁੰਦਲੇ ਹੋ ਗਏ ਅਤੇ ਸਾਹ ਲੈਣਾ ਔਖਾ ਹੋ ਗਿਆ। ਇਹ ਮਹਾਨ ਅਨੁਭਵ ਤੋਂ ਪਹਿਲਾਂ ਮੈਂ ਚੀਕਿਆ, ਹੋਰ ਦਿਓ ਪ੍ਰਭੂ, ਮੈਂ ਹੋਰ ਚਾਹੁੰਦਾ ਹਾਂ। ਪਰ ਇਸ ਮੌਕੇ 'ਤੇ ਮੈਂ ਸੋਚਣ ਲੱਗਾ, ਹੇ, ਇਹ ਬਹੁਤ ਜ਼ਿਆਦਾ ਹੈ, ਕਿ ਮੈਂ ਇਸ ਨੂੰ ਸਹਾਰ ਸਕਦਾ ਹਾਂ? ਮੇਰੀਆਂ ਲੱਤਾਂ ਅਤੇ ਪੈਰ ਇੱਥੇ ਹਨ ਅਤੇ ਮੈਂ ਇੰਨਾ ਹਿੱਲਣ ਲੱਗਾ ਕਿ ਮੇਰੀ ਜੁੱਤੀ ਜੋ ਚੰਗੀ ਤਰ੍ਹਾਂ ਬੰਨ੍ਹੀ ਹੋਈ ਸੀ ਉੱਤਰ ਕੇ ਉੱਡ ਗਈ ਅਤੇ 20-30 ਫੁੱਟ ਦੂਰ ਜਾ ਡਿੱਗੀ। ਜਦੋਂ ਮੈਂ ਪ੍ਰਭੂ ਤੋਂ ਹੋਰ ਤਾਕਤ ਮੰਗ ਰਿਹਾ ਸੀ, ਮੈਨੂੰ ਅਸਲ ਵਿੱਚ ਪਤਾ ਨਹੀਂ ਸੀ ਕਿ ਮੈਂ ਕੀ ਮੰਗ ਰਿਹਾ ਸੀ। ਮੈਨੂੰ ਸਿਰਫ ਇਹ ਪਤਾ ਸੀ ਕਿ ਮੈਨੂੰ ਪਵਿੱਤਰ ਆਤਮਾ ਦੀ ਲੋੜ ਹੈ। ਮੈਂ ਉਸ ਕੀਮਤੀ ਵਿਅਕਤੀ ਨੂੰ ਜਿਹਦਾ ਨਾਮ ਪਵਿੱਤਰ ਆਤਮਾ ਹੈ ਮੇਰੇ ਜੀਵਨ ਵਿੱਚ ਅਸਲੀ ਬਣਨ ਦੀ ਤਾਂਘ ਵਿੱਚ ਸੀ। ਮੈਂ ਮਾਨਸਿਕ ਤੌਰ 'ਤੇ ਜਾਣਦਾ ਸੀ ਕਿ ਪਵਿੱਤਰ ਆਤਮਾ ਮੇਰੇ ਅੰਦਰ ਏ, ਪਰ ਧਾਰਮਿਕ ਗਿਆਨ ਮੇਰੇ ਲਈ ਕਾਫੀ ਨਹੀਂ ਸੀ। ਮੈਨੂੰ ਕੁਝ ਅਸਲ 'ਚ ਅਨੁਭਵ ਕਰਨ ਦੀ ਲੋੜ ਸੀ। ਇਸ ਤੋਂ ਇਲਾਵਾ ਇਸ ਜੀਵਨ ਵਿੱਚ ਸਭ ਕੁਝ ਬੇਕਾਰ ਅਤੇ ਖਾਲੀ ਹੈ। ਇਸ ਤੋਂ ਬਿਨਾਂ ਜੀਵਨ ਮਸਾਲੇ ਤੋਂ ਬਿਨਾਂ ਭਾਰਤੀ ਭੋਜਨ ਵਰਗਾ ਹੈ। ਪਵਿੱਤਰ ਆਤਮਾ ਮੇਰੀ ਨਜ਼ਰ ਵਿੱਚ ਸਭ ਕੁਝ ਹੈ। ਜਿਵੇਂ ਹੀ ਮੈਂ ਕੰਬਦੀ ਹੋਈ ਜ਼ਮੀਨ 'ਤੇ ਲੇਟ ਗਿਆ, ਮੈਂ ਪੂਰੀ ਤਰ੍ਹਾਂ ਬੇਬਸ ਮਹਿਸੂਸ ਕੀਤਾ। ਮੇਰੀ ਕਮੀਜ਼ ਪਸੀਨੇ ਨਾਲ ਭਿੱਜ ਗਈ। ਉਸ ਮੀਟਿੰਗ ਵਿੱਚ ਕਾਫੀ ਏਸੀ ਸਨ, ਪਰ ਜੋ ਸ਼ਕਤੀ ਮੇਰੇ ਵਿੱਚ ਸੀ ਉਹ ਅੱਗ ਵਰਗੀ ਸੀ। ਮੇਰੀ ਹਾਲਤ ਸ਼ਾਂਤ ਦਿਖਾਈ ਨਹੀਂ ਸੀ ਦੇ ਰਹੀ, ਕਿਉਂਕਿ ਮੈਂ ਚੀਕ ਰਿਹਾ ਸੀ, ਕੰਬ ਰਿਹਾ ਸੀ ਅਤੇ ਮੇਰੇ ਲਈ ਸਾਹ ਲੈਣਾ ਵੀ ਮੁਸ਼ਕਲ ਸੀ। ਮੇਰੀ ਸਰੀਰਕ ਹਾਲਾਤ ਬਹੁਤ ਖਰਾਬ ਲੱਗ ਰਹੀ ਸੀ, ਪਰ ਮੇਰੀ ਅੰਦਰਲੀ ਹਾਲਾਤ ਇਹਦੇ ਉਲਟ ਸੀ। ਅੰਦਰੋਂ ਮੈਂ ਪੂਰੀ ਤਰ੍ਹਾਂ ਸ਼ਾਂਤੀ ਵਿੱਚ ਸੀ। ਜਿਵੇਂ ਸਮੁੰਦਰ ਇੱਕ ਤੂਫਾਨ ਖਤਰਨਾਕ ਲਹਿਰਾਂ ਪੈਦਾ ਕਰਦਾ ਹੈ, ਉਸੇ ਤਰ੍ਹਾਂ ਮੇਰਾ ਸਰੀਰ ਸੀ, ਪਰ ਉਸੇ ਸਮੁੰਦਰ ਦੇ ਅੰਦਰ ਪੂਰਨ ਸ਼ਾਂਤੀ ਹੈ। ਇਸੇ ਤਰ੍ਹਾਂ ਮੇਰੀ ਆਤਮਾ ਨੂੰ ਸ਼ਾਂਤੀ ਮਹਿਸੂਸ ਹੋ ਰਹੀ ਸੀ। ਸੱਤਾ ਦਾ ਦਰਿਆ ਵਹਿਣਾ ਅਤੇ ਕੰਬਣਾ ਬੰਦ ਨਹੀਂ ਹੋਇਆ। ਮੇਰਾ ਸਰੀਰ, ਖਾਸ ਕਰਕੇ ਮੇਰੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਗਿਆ। ਕਿਉਂਕਿ ਰੱਬ ਮੈਨੂੰ ਦੁਖੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਪਲ ਮੈਂ ਥੋੜ੍ਹਾ ਡਰਨ ਲੱਗਿਆ ਅਤੇ ਹੂੰਝਦਿਆਂ ਮੈਂ ਚੀਕਣ ਲੱਗਾ, ਪ੍ਰਭੂ, ਹੋਰ ਨਾ ਦਿਓ, ਮੈਨੂੰ ਹੋਰ ਨਹੀਂ ਲੈ ਸਕਦਾ। ਪਰ ਉਹ ਖੁਦ ਜਾਣਦਾ ਸੀ ਕਿ ਮੈਂ ਕਿੰਨਾ ਲੈ ਸਕਦਾ ਹਾਂ। ਕਈ ਵਾਰ ਲੋਕ ਪੁੱਛਦੇ ਨੇ ਕਿ ਜਦੋਂ ਪਵਿੱਤਰ ਆਤਮਾ ਉਹਨਾਂ 'ਤੇ ਪ੍ਰਗਟ ਹੁੰਦਾ ਹੈ ਤਾਂ ਲੋਕ ਕਿਉਂ ਡਿੱਗਦੇ ਜਾਂ ਹਿਲਦੇ ਨੇ? ਮੇਰਾ ਵਿਹਾਰਕ ਜਵਾਬ ਇਹ ਹੈ ਕਿ ਇੱਕ ਡਿੱਗਿਆ ਭ੍ਰਿਸ਼ਟ ਸਰੀਰ ਸਵਰਗੀ ਮਹਿਮਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜੇਕਰ ਪਰਮੇਸ਼ੁਰ ਆਪਣੀ ਮਹਿਮਾ ਦੀ ਪੂਰਨਤਾ ਵਿੱਚ ਕਿਸੇ ਉੱਤੇ ਆ ਜਾਵੇ ਤਾਂ ਉਸ ਵਿਅਕਤੀ ਦਾ ਸਰੀਰ ਜ਼ਰੂਰ ਖਤਮ ਹੋ ਜਾਵੇਗਾ। ਯਾਦ ਰੱਖੋ ਕਿ ਸਾਡਾ ਸਰੀਰ ਸਿਰਫ ਮਿੱਟੀ ਹੈ। ਕਦੇ ਕਦੇ ਮੇਰੇ ਅੰਦਰ ਸ਼ਕਤੀ ਦੀ ਇਹ ਲਹਿਰ ਘਟਣ ਲੱਗ ਜਾਂਦੀ, ਪਰ ਕੁਝ ਸਮੇਂ ਬਾਅਦ ਇਹ ਫਿਰ ਵਧਣ ਲੱਗ ਜਾਂਦੀ। ਲਗਭਗ 30-40 ਮਿੰਟ ਬੀਤ ਗਏ ਅਤੇ ਫਿਰ ਪ੍ਰਭੂ ਦਰਸ਼ਨ ਰਾਹੀਂ ਮੇਰੇ ਨਾਲ ਗੱਲਾਂ ਕਰਨ ਲੱਗੇ। ਉਸਨੇ ਵੱਖ ਵੱਖ ਦੇਸ਼ਾਂ ਲਈ ਆਪਣੇ ਪਿਆਰ, ਦਇਆ ਅਤੇ ਦਿਆਲਤਾ ਬਾਰੇ ਮੈਨੂੰ ਸਮਝਾਇਆ। ਇੱਕ ਗੱਲ ਮੈਂ ਧਿਆਨ ਨਾਲ ਨੋਟ ਕੀਤੀ ਅਤੇ ਉਹ ਇਹ ਹੈ
कि जदों भी परमेश्वर अपनी शक्ति नाल मसा करता है उस मसा दे नाल वो हमेशा अपनी रहमत दे नाल भी तुहानू भरदा है, क्योंकि शक्ति तो बिना हमदर्दी बेसहारा है, पर रहम तो बिना शक्ति ही स्वार्थ अते मनुख की शान का कारण बन जाती है। ये दो चीज़ां शक्ति ते दया आत्मा की दो धारी तलवार हैं। 50 मिनट बाद ऊर्जा का प्रवाह अते मेरे शरीर की कंबनी बंद हो गई ते जदों मैं जमीन ते लेटिया मैं सोचन लगा इंज लगता है कि मैं जो मंगया सी वो प्राप्त कर लिया है। जे अनुभव परमेश्वर तो हुंदा तां यकीनन ये फल दिंदा। मैं अध्यात्मिक अनुभवां दी बहुत कदर करदा हाँ, पर जे उसका कोई फल नहीं तो फिर मैनूं शक है कि की यह सचमुच परमेश्वर वालों सी जां नहीं। असंभव कम आम हो जाते हैं। उस घटना तो बाद मैं विश्वास के वड्डे कदम चुकने शुरू कर दिते ते विश्वास के कम करन दी कोशिश करन लगा जो मैं हिम्मत की घाट के कारण पहला नहीं सी कर सकया। लोगों ने मैनू महाराष्ट्र के मिराज विच 3 रोजा इलाज मीटिंग लई सद्दा दिता। पहले दिन करीब 300 लोग आए ते उत्थे परमेश्वर की शक्ति प्रगट हुई ते बहुत सारे चमत्कार होए। मीटिंग के दूजे दिन असी शाम तक वेले सी ते कुछ विश्वासियों ने सानू रात के खाने लिए अपने घर बुलाया सी। असी रस्ते विच होटल दे कोलों लंघ रहे सी, मैं पुरानी वैन दे पिछे बैठा सी ते वैन दे झटके बहुत पुराने सन ते असी झटके नाल जा रहे सी। सैर करदिआं मैं प्रार्थना नहीं कर रहा सी, बस बाहर वेख रहा सी। जदों असी हाईवे तो मुड़न लगे तो मैं ध्यान नाल दो लड़कियां नूं वेख्या जो हाईवे दे डिवाइडर ते बैठे सन। हाईवे दा डिवाइडर 6 फुट चौड़ा सी ते रुखां दे घाह नाल ढकिया होया सी। जिवें मैं उन्हां नूं वेख्या तां पवित्र आत्मा मेरे अंदर छाल मार गया ते मैं उहदा इशा ते उत्साह महसूस किया। मैं झट देखिया कि एक मुंडे ने दूजे मुंडे नूं हाथ नाल इशारा कीता। उस पल मैं छाल मार के उची उची चीकिया रुको उडीक करो। ड्राइवर ने डर दे मारे तुरंत ब्रेक मारी ते गड्डी सड़क के किनारे जाके रुक गई। ड्राइवर ने पुछे मुड़ के वेख्या ते पुछया की होया। मैं अपने दोस्त स्टेवन वल मुड़िया ते मैं कहा मैनू लगता है कि उन्हां विचों एक लड़का बोला है ते मैनू उस लई प्रार्थना करनी मैं चाहुंदा हाँ। असी वैन विच उतरे, सड़क पार कीती ते उन्नू मिले। मुंडियां दी उम्र 27-28 साल दे करीब सी। उह मेरे वल घूर रहे सन। जदों असी मिले तो मैं उन्हें पुछया की कोई बोला है, मैं उस लई प्रार्थना करना चाहुंदा हाँ। दोहां ने अपने कन्नां ते मूँह वाल इशारा करदे होए साडे सामने हाथ हिलाए। उसका की मतलब समझ नहीं आया ते मैं उसनूं दुबारा पुछया तां उसने उस तरह जवाब दिता। स्टीवन ने मेरी वल वेख्या ते कहा यह दोवें गूंगे ते बोले हन, उह ना सुन सकते हन ते ना ही बोल सकते हन। मैं उत्तेजित हो के उसनूं हथ जोड़ के समझाउण की कोशिश की, मैं तेरे लिए प्रार्थना करांगा, पर वो नहीं समझे। फिर मैं एक मुंडे दे कन्नां विच अपनियां उंगलियां पा दित्तियां। वो उलझण विच सी कि मैं की कर रहा। फिर मैं प्रार्थना की, यीशु दे नाम विच मैं इस पीड़ दे शराप नूं तोड़दा, बोली आत्मा हुणे इहदे विचों बाहर आ जा। मैं तुरंत अपनियां उंगलियां कढ के उहदे कन्नां कोल चिण दित्तियां। वह हैरान सी कि वह सुणन लगा। जदों भी मैं चिट चैट की उहने सिर हिलाया ते मन्निया कि वह सुन सकदा है। मैं मजाक उड़ा रहा सी। फिर अचानक एक बस हारन वजाउंदी होई लंघी तो बहुत डर गया। मैं सोचा यह कोई हैरानी की गल नहीं, वह अजिहे रौले रप्पे वाली थां ते बैठे हन क्योंकि वह बोले सन। फिर मैं अपना हाथ उहदे मूँह ते रखिया ते गूंगी आत्मा नूं उसनूं छड्डन दा हुक्म दिता। प्रार्थना तो बाद मैं उस वल वेख्या ते कहा मम्मी पापा, उसने स्पष्ट तौर ते यही दोहराया। फिर मैं गिणन लगा 5, 6, 7, 8, 9, 10 ते उहने यही कहा, बहुत मजा आया। इस तो बाद उहदे दोस्त वल मैं वेख्या तां उह बिल्कुल हैरान रह गया ते उहदा दोस्त बोलणा ते सुणन लगा। फिर मैं कहा तेरी वारी है। मैं उहदे कन्नां विच उंगली पा के उही प्रार्थना कीती ते प्रार्थना तो बाद मैं उहदी सुणन शक्ति की परख करनी शुरू कर दित्ती, पर उसने अपने हत्थां नाल समझाया कि वह कुछ नहीं सुन सकता। मैं दोबारा प्रार्थना की ते कहा बोली आत्मा इत्थों चले जाओ, मैं यीशु दे नाम ते शराप नूं तोड़ना। मैं दोबारा कोशिश की पर सफल नहीं रहा, वह अजे भी बोला सी। इत्थे बहुते विश्वासी अपना भरोसा विश्वास गवा लैंदे हन अते शैतान हमेशा उन्हां दे नाल खड़ा हो के उन्हां नूं बहाने देने लई तैयार रहिंदा है। बहुत सारे कहिंदे ने परमेश्वर की मर्जी नहीं है इसलिए वह ठीक नहीं हो सकता, जां दूसरे कहिंदे ने यह बहुत वड्डी बदरू है, वर्त रखण अते बहुत प्रार्थना करन तों बाद ही असी अजिही बदरू नूं कढ़न दे योग होवांगे। शायद कोई होर कवे कि आ बोला आदमी दी इह उहदी सलीब है जो परमेश्वर ने उहनूं दित्ती है। यह सारे विचार अते कथन विश्वास विच दृढ़ ना रहण दे बहाने हन कि परमेश्वर ने मैनूं मसा कीता सी, ਕੀ ਉਹ ਸਾਰਿਆਂ ਨੂੰ ਚੰਗਾ ਕਰਨਾ ਚਾਹੁੰਦਾ ਹੈ? ਕੀ ਪਵਿੱਤਰ ਆਤਮਾ ਖੁਸ਼ਖਬਰੀ ਦੇ ਕੰਮਾਂ ਲਈ ਮੇਰੇ 'ਤੇ ਮੌਜੂਦ ਹੈ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਯਕੀਨੀ ਤੌਰ 'ਤੇ ਹਾਂ ਹੈ। ਫਿਰ ਮੈਂ ਆਪਣੀਆਂ ਉਂਗਲੀਆਂ ਨੂੰ ਪਾਇਆ ਅਤੇ ਤੀਜੀ ਵਾਰ ਪ੍ਰਾਰਥਨਾ ਕੀਤੀ, ਸ਼ੈਤਾਨ ਮੈਂ ਤੈਨੂੰ ਬਾਹਰ ਨਿਕਲਣ ਦਾ ਹੁਕਮ ਦਿੰਦਾ, ਮੈਂ ਵਿਸ਼ਵਾਸ ਨਾਲ ਉਸ ਹੁਕਮ 'ਤੇ ਕਾਇਮ ਹਾਂ, ਇਹਦੇ ਵਿੱਚੋਂ ਬਾਹਰ ਨਿਕਲ ਜਾਓ। ਬੋਲੇ ਕੰਨ ਯੇਸ਼ੂ ਦੇ ਨਾਮ 'ਤੇ ਖੁੱਲ੍ਹੋ। ਇਸ ਵਾਰ ਉਹਦੇ ਕੰਨ ਤੁਰੰਤ ਖੁੱਲ੍ਹ ਗਏ। ਤੁਸੀਂ ਇੱਕ ਬੋਲੇ ਆਦਮੀ ਨੂੰ ਤੁਰੰਤ ਪਛਾਣ ਕਰ ਸਕਦੇ ਹੋ ਜਿਹਨੂੰ ਚੰਗਾ ਕੀਤਾ ਗਿਆ ਹੋਵੇ ਅਤੇ ਜਿਹਨੂੰ ਸੁਣਨ ਲੱਗ ਗਿਆ ਹੋਵੇ। ਉਹਦਾ ਚਿਹਰਾ ਅਤੇ ਅੱਖਾਂ ਗਵਾਹ ਸਨ। ਉਹਨੂੰ ਬੋਲਣ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਵੀ ਸਾਫ਼ ਸਾਫ਼ ਬੋਲਣ ਲੱਗ ਗਿਆ। ਭਾਵੇਂ ਉਹ ਸੁਣਨ ਅਤੇ ਬੋਲਣ ਲੱਗ ਪਏ ਪਰ ਫਿਰ ਵੀ ਉਹ ਮੇਰੇ ਸ਼ਬਦਾਂ ਦੀ ਆਵਾਜ਼ ਨੂੰ ਨਹੀਂ ਸਮਝ ਸਕੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਯੇਸ਼ੂ ਹੀ ਹੈ ਜਿਸ ਨੇ ਉਹਨਾਂ ਨੂੰ ਚੰਗਾ ਕੀਤਾ। ਸਮਝਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸਟੈਵਨ ਨੂੰ ਪਤਾ ਲੱਗਾ ਕਿ ਉਹ ਇੱਕ ਵਿਸ਼ੇਸ਼ ਸਕੂਲ ਵਿੱਚ ਪੜ੍ਹਦੇ ਹਨ ਜਿੱਥੇ ਗੂੰਗੇ ਅਤੇ ਬੋਲੇ ਬੱਚਿਆਂ ਨੂੰ ਪੜ੍ਹਨਾ ਅਤੇ ਲਿਖਣਾ ਸਿੱਖਦੇ ਨੇ। ਕਾਗਜ਼ ਦੇ ਟੁਕੜੇ 'ਤੇ ਲਿਖ ਕੇ ਪ੍ਰਸ਼ੰਸਾ ਕੀਤੀ ਗਈ ਕਿ ਕੱਲ੍ਹ ਸ਼ਾਮ ਦੀ ਮੀਟਿੰਗ ਵਿੱਚ ਤੁਸੀਂ ਆ ਸਕਦੇ ਹੋ, ਇੱਥੋਂ ਦੂਰ ਨਹੀਂ ਹੈ ਅਤੇ ਅਸੀਂ ਤੁਹਾਨੂੰ ਇੱਕ ਬਾਈਬਲ ਦੇਣੀ ਚਾਹੁੰਦਾ ਹਾਂ। ਇਹ ਬਾਈਬਲ ਉਸ ਪਰਮੇਸ਼ੁਰ ਦੇ ਬਾਰੇ ਹੈ ਜਿਹਨੇ ਤੁਹਾਨੂੰ ਚੰਗਾ ਕੀਤਾ। ਉਹਨਾਂ ਦਾ ਜਵਾਬ ਬਹੁਤ ਮਿੱਠਾ ਸੀ। ਉਹਨਾਂ ਨੇ ਲਿਖਿਆ, ਅਸੀਂ ਜ਼ਰੂਰ ਆਵਾਂਗੇ ਅਤੇ ਬਾਈਬਲ ਲੈ ਕੇ ਆਵਾਂਗੇ, ਪਰ ਕੀ ਸਾਡੇ ਸਾਰੇ ਬੋਲੇ ਗੂੰਗੇ ਦੋਸਤ ਵੀ ਸਾਡੇ ਨਾਲ ਆ ਸਕਦੇ ਹਨ? ਉਹ ਸ਼ਾਮ ਕੁਝ ਹੋਰ ਬੋਲੇ ਗੂੰਗੇ ਲੋਕ ਬੋਲਣ ਅਤੇ ਸੁਣਨ ਲੱਗੇ। ਉਹ ਸਮੇਂ ਅਦਭੁਤ ਸਨ। ਉਹਨਾਂ ਤਿੰਨ ਦਿਨਾਂ 'ਚ ਅੰਨੇ ਵੇਖ ਰਹੇ ਸਨ, ਬੋਲੇ ਸੁਣ ਸਕਦੇ ਸਨ, ਗੂੰਗੇ ਬੋਲ ਸਕਦੇ ਸਨ ਅਤੇ ਬਹੁਤ ਬਿਮਾਰ ਲੋਕ ਠੀਕ ਹੋ ਗਏ ਸਨ। ਇਹ ਸਭ ਕੁਝ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਹੋਇਆ। ਅਤੇ ਕੀ ਇਹ ਕੀਮਤੀ ਅਤੇ ਸੁੰਦਰ ਨਹੀਂ ਹੈ? ਉਸ ਨੇ ਸਭ ਕੁਝ ਇਸ ਲਈ ਕੀਤਾ ਤਾਂ ਜੋ ਯੇਸ਼ੂ ਦੇ ਨਾਮ ਦੀ ਵਡਿਆਈ ਕੀਤੀ ਜਾ ਸਕੇ। ਯੂਹੰਨਾ 16 ਦੀ 14। ਦੂਜੇ ਮੌਕੇ 'ਤੇ ਮੈਨੂੰ ਉਨਾ ਉੱਤਰ ਪ੍ਰਦੇਸ਼ ਵਿਖੇ 3 ਦਿਨਾਂ ਦੀ ਚੰਗਾਈ ਸਭਾ ਲਈ ਬੁਲਾਇਆ ਗਿਆ। ਪਹਿਲੇ ਦਿਨ ਖੁਸ਼ਖਬਰੀ ਦਾ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਬਿਮਾਰਾਂ ਲਈ ਪ੍ਰਾਰਥਨਾ ਕਰ ਰਹੇ ਸੀ। ਮੀਟਿੰਗ ਦੇ ਅੰਤ ਵਿੱਚ ਇੱਕ ਔਰਤ ਨੇ ਘਬਰਾ ਕੇ ਮੇਰੇ ਕੋਲ ਆਈ ਅਤੇ ਪੁੱਛਿਆ, ਕੀ ਤੁਸੀਂ ਮੇਰੇ ਪੁੱਤਰ ਲਈ ਪ੍ਰਾਰਥਨਾ ਕਰ ਸਕਦੇ ਹੋ? ਮੈਂ ਜਵਾਬ ਦਿੱਤਾ, ਜ਼ਰੂਰ, ਪਰ ਉਹ ਕਿੱਥੇ ਹੈ? ਮੈਂ ਪੁੱਛਿਆ ਕਿਉਂਕਿ ਉਹ ਇਕੱਲੀ ਆਈ ਸੀ। ਪੁੱਛਣ ਤੋਂ ਤੁਰੰਤ ਬਾਅਦ ਮੈਂ ਉਸ ਦੇ ਪਿੱਛੇ ਮੁੜ ਕੇ ਦੇਖਿਆ ਅਤੇ ਚਰਚ ਦੇ ਇੱਕ ਵਲੰਟੀਅਰ ਇੱਕ ਲੰਗੜੇ ਮੁੰਡੇ ਨੂੰ ਚੁੱਕ ਕੇ ਮੇਰੀ ਵੱਲ ਲਿਆ ਰਹੇ ਸਨ। ਮੈਂ ਤੁਰੰਤ ਪਛਾਣ ਲਿਆ ਕਿ ਬੱਚਾ ਅਪਾਹਜ ਸੀ। ਉਸ ਬੱਚੇ ਦਾ ਨਾਂ ਆਜ਼ਾਦ ਹੈ, ਪਰ ਆਜ਼ਾਦ ਨਹੀਂ ਸੀ। ਮੈਂ ਉਸਨੂੰ ਸਟੇਜ 'ਤੇ ਬਿਠਾਇਆ ਅਤੇ ਕੁਝ ਸਵਾਲ ਪੁੱਛੇ। ਮੈਨੂੰ ਪਤਾ ਲੱਗਾ ਕਿ ਆਜ਼ਾਦ ਜਨਮ ਤੋਂ ਹੀ ਲੰਗੜਾ ਸੀ ਅਤੇ ਉਹਦੀਆਂ ਦੋਵੇਂ ਲੱਤਾਂ ਖਰਾਬ ਹੋ ਗਈਆਂ ਸਨ ਅਤੇ ਉਹ ਕਦੇ ਵੀ ਆਪ ਤੁਰਨ ਜਾਂ ਖੜ੍ਹਾ ਹੋਣ ਦੇ ਯੋਗ ਨਹੀਂ ਸੀ। ਮੈਂ ਗੋਡਿਆਂ ਭਾਰ ਹੋ ਗਿਆ। ਉਹਦੇ ਪੈਰਾਂ ਨੂੰ ਮੈਂ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਮੈਂ ਪ੍ਰਾਰਥਨਾ ਕਰਨ ਲੱਗਾ। ਮੈਂ ਕਿਹਾ, ਦੁਸ਼ਟ ਆਤਮਾ, ਮੈਂ ਤੁਹਾਨੂੰ ਯੇਸ਼ੂ ਦੇ ਨਾਮ 'ਤੇ ਬੰਨ੍ਹਦਾ ਹਾਂ ਅਤੇ ਤੁਹਾਨੂੰ ਉਹਨੂੰ ਛੱਡਣ ਦਾ ਹੁਕਮ ਦਿੰਦਾ ਹਾਂ। ਮੈਂ ਤੁਹਾਡੀ ਸ਼ਕਤੀ ਨੂੰ ਤੋੜਦਾ ਹਾਂ ਜੋ ਉਹਦੇ ਪੈਰਾਂ ਵਿੱਚ ਹੈ ਅਤੇ ਉਹਦੇ ਪੈਰਾਂ 'ਤੇ ਤੰਦਰੁਸਤੀ ਦੇ ਪੁਨਰ ਉਥਾਨ ਦਾ ਪ੍ਰਵਾਹ। ਥੋੜ੍ਹੀ ਜਿਹੀ ਪ੍ਰਾਰਥਨਾ ਤੋਂ ਬਾਅਦ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਦੇਖਿਆ ਕਿ ਕੋਈ ਫਰਕ ਨਹੀਂ ਸੀ। ਫਿਰ ਮੈਂ ਇੱਕ ਲੱਤ ਆਪਣੇ ਹੱਥਾਂ ਵਿੱਚ ਲੈ ਕੇ ਇਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਹਦੇ ਦੋਵੇਂ ਗਿੱਟੇ ਇੰਨੇ ਖਰਾਬ ਸਨ ਕਿ ਉਹ ਝੁੱਕ ਨਹੀਂ ਸਕਦੇ ਸਨ, ਉਹ ਮੁੜ ਨਹੀਂ ਸਕਦੇ ਸਨ, ਉਹਦੀਆਂ ਲੱਤਾਂ ਕਿਸੇ ਵੀ ਤਰ੍ਹਾਂ ਸਿੱਧੀਆਂ ਨਹੀਂ ਹੋ ਸਕਦੀਆਂ ਸਨ। ਮੈਂ ਵਿਸ਼ਵਾਸ ਦਾ ਕੰਮ ਜਾਰੀ ਰੱਖਿਆ ਅਤੇ ਲੜਕੇ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਇਆ। ਉਹ ਅਜਿਹੀ ਹਾਲਾਤ ਵਿੱਚ ਕਦੇ ਵੀ ਖੜ੍ਹਨ ਦੇ ਯੋਗ ਨਹੀਂ ਸੀ। ਕੁਝ ਹੋਰ ਪ੍ਰਾਰਥਨਾਵਾਂ ਤੋਂ ਬਾਅਦ ਮੈਂ ਉਸਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ ਅਤੇ ਕਿਹਾ, ਮੈਂ ਪ੍ਰਾਰਥਨਾ ਕੀਤੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਉਹ ਠੀਕ ਹੋ ਜਾਵੇਗਾ। ਇਹ ਸਭਾ ਦਾ ਪਹਿਲਾ ਦਿਨ ਹੈ, ਜੇਕਰ ਤੁਸੀਂ ਉਸ ਨੂੰ ਹੋਰ ਪ੍ਰਾਰਥਨਾ ਦੀ ਲੋੜ ਹੈ ਤਾਂ ਤੁਸੀਂ ਅਗਲੇ 2 ਦਿਨਾਂ ਲਈ ਉਹਨੂੰ ਇੱਥੇ ਲਿਆ ਸਕਦੇ ਹੋ। ਇਸ ਮੀਟਿੰਗ ਵਿੱਚ ਉਸ ਨੇ ਪਹਿਲੀ ਵਾਰੀ ਯੇਸ਼ੂ ਦਾ ਨਾਮ ਸੁਣਿਆ ਅਤੇ ਉਹ 2 ਘੰਟੇ ਦੂਰ ਇੱਕ ਪਿੰਡ ਵਿੱਚ ਰਹਿੰਦੀ ਸੀ। ਉਹ ਆਪਣੇ ਬੇਟੇ ਨੂੰ ਆਜ਼ਾਦ ਨੂੰ ਚੁੱਕ ਕੇ ਆਪਣੇ ਘਰ ਚਲੀ ਗਈ। ਘਰ ਪਹੁੰਚ ਕੇ ਉਹਨੇ ਆਜ਼ਾਦ ਨੂੰ ਮੰਜੇ 'ਤੇ ਬਿਠਾਇਆ ਅਤੇ ਰਸੋਈ 'ਚ ਜਾ ਕੇ ਕੁਝ ਪਕਾਉਣਾ ਸ਼ੁਰੂ ਕਰ ਦਿੱਤਾ। ਲਗਭਗ 15 ਮਿੰਟ ਬਾਅਦ ਉਸਨੇ ਆਜ਼ਾਦ ਨੂੰ ਚੀਕਦਿਆਂ ਸੁਣਿਆ, ਮੰਮੀ ਮੰਮੀ ਜਲਦੀ ਆਓ। ਉਹ ਡਰ ਗਈ ਅਤੇ ਦਰਵਾਜ਼ੇ ਵੱਲ ਭੱਜੀ। ਉਹਨੇ ਆਜ਼ਾਦ ਵੱਲ ਵੇਖਿਆ ਅਤੇ ਆਜ਼ਾਦ ਨੇ ਆਪਣੀ ਮਾਂ ਵੱਲ ਵੇਖਦਿਆਂ ਅੱਖਾਂ ਉੱਚੀਆਂ ਕੀਤੀਆਂ ਅਤੇ ਕਿਹਾ, ਦੇਖ ਮਾਂ, ਮੈਂ ਤੁਰ ਸਕਦਾ। ਉਹਨੇ ਇੱਕ ਹੱਥ ਨਾਲ ਮੰਜੇ ਦਾ ਕਿਨਾਰਾ ਫੜਿਆ ਹੋਇਆ ਸੀ ਅਤੇ ਉਹਦਾ ਦੂਜਾ ਹੱਥ ਹਵਾ ਵਿੱਚ ਸੀ ਅਤੇ ਉਹ ਹੌਲੀ ਹੌਲੀ ਚੱਲ ਰਿਹਾ ਸੀ। ਸਾਨੂੰ ਨਹੀਂ ਪਤਾ ਸੀ ਕਿ ਉਹਦੇ ਘਰ ਵਿੱਚ ਕੀ ਚਮਤਕਾਰ ਹੋਇਆ। ਮੀਟਿੰਗ ਦੇ ਦੂਜੇ ਦਿਨ ਅਸੀਂ ਲੇਟ ਪਹੁੰਚੇ। ਪਹੁੰਚਣ ਦੇ ਬਾਅਦ ਆਜ਼ਾਦ ਦੀ ਮਾਂ ਨੂੰ 400 ਲੋਕਾਂ ਦੀ ਭੀੜ ਦੇ ਸਾਹਮਣੇ ਰੋਂਦੇ ਅਤੇ ਗਵਾਹੀ ਦਿੰਦੇ ਸੁਣਿਆ। ਉਹ ਇੰਨੀ ਉੱਚੀ ਉੱਚੀ ਰੋ ਰਹੀ ਸੀ ਕਿ ਮੈਨੂੰ ਉਹਦੀ ਗੱਲ ਸਮਝ ਨਹੀਂ ਸੀ ਆ ਰਹੀ। ਮੇਰੀ ਪਤਨੀ ਅਭਿਲਾਸ਼ਾ ਮੈਨੂੰ ਦੱਸਣ ਲੱਗੀ ਕਿ ਕੀ ਹੋਇਆ ਹੈ। ਫਿਰ ਮੈਂ ਸੋਚਿਆ, ਹੇ, ਇਹ ਤਾਂ ਉਹੀ ਮੁੰਡਾ ਹੈ। ਅਸੀਂ ਉਸ ਕੋਲ ਗਏ ਅਤੇ ਆਜ਼ਾਦ ਦੇ ਪੈਰਾਂ ਦੀ ਜਾਂਚ ਕੀਤੀ ਅਤੇ ਉਹ ਪੂਰੀ ਤਰ੍ਹਾਂ ਠੀਕ ਸਨ, ਕੋਈ ਵਿਗਾੜ ਨਹੀਂ ਸੀ। ਡਾਕਟਰਾਂ ਦੀ ਨਜ਼ਰ ਵਿੱਚ ਇਹ ਇੱਕ ਅਵਿਸ਼ਵਾਸਯੋਗ ਘਟਨਾ ਹੈ। ਪਰਮੇਸ਼ਰ ਨੇ ਇੱਕ ਮਿੰਟ ਦੇ ਵਿੱਚ ਨਵੇਂ ਜੋੜ, ਹੱਡੀਆਂ, ਮਾਸ ਆਦਿ ਪੈਦਾ ਕਰ ਦਿੱਤੇ। ਉਹ ਦੱਸ ਰਹੀ ਸੀ ਕਿ ਉਹਨੇ ਡਾਕਟਰਾਂ ਅਤੇ ਫਿਜ਼ੀਓਥੈਰੇਪੀ 'ਤੇ ਕਾਫ਼ੀ ਖਰਚਾ ਕੀਤਾ ਸੀ ਪਰ ਕੋਈ ਫਾਇਦਾ ਨਹੀਂ ਸੀ ਹੋਇਆ। ਇਹ ਉਹਦਾ ਪਹਿਲਾ ਅਨੁਭਵ ਸੀ ਅਤੇ ਮੇਰਾ ਮੰਨਣਾ ਹੈ ਇਹ ਹਰ ਉਸ ਵਿਅਕਤੀ ਦਾ ਅਨੁਭਵ ਹੋਣਾ ਚਾਹੀਦਾ ਹੈ ਜੋ ਚਰਚ ਵਿੱਚ ਆਉਂਦਾ ਹੈ। ਹੁਣ ਉਹ ਯੇਸ਼ੂ ਵਿੱਚ ਵਿਸ਼ਵਾਸ ਕਰਦੇ ਨੇ ਅਤੇ ਨਿਯਮਤ ਤੌਰ 'ਤੇ ਚਰਚ ਵਿੱਚ ਜਾਂਦੇ ਨੇ। ਮੈਂ ਗਵਾਹੀ ਤੋਂ ਬਾਅਦ ਗਵਾਹੀ ਦੇ ਸਕਦਾ ਜਦੋਂ ਅੰਨੇ ਨੇ ਜਨਮ ਤੋਂ ਹੀ ਵੇਖਣਾ ਸ਼ੁਰੂ ਕਰ ਦਿੱਤਾ, ਗੂੰਗਾ ਬੋਲਣਾ ਸ਼ੁਰੂ ਕਰ ਗਿਆ, ਭੂਤ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਕਾਬੂ ਕੀਤਾ ਜਾਂਦਾ ਹੈ, ਮੌਜੂਦਗੀ ਦੁਆਰਾ ਬੰਧਨ ਤੋਂ ਮੁਕਤ ਲੋਕ ਹੋ ਜਾਂਦੇ ਹਨ। ਮੈਂ ਤੁਹਾਡੇ ਲਈ ਇਹ ਦੋ ਗਵਾਹੀਆਂ ਆਤਮਾ ਦੇ ਭੁੱਖੇ ਪਿਆਸੇ ਰਹਿਣ ਲਈ ਲਿਖੀਆਂ ਗਈਆਂ ਹਨ। ਸਭ ਨੂੰ ਵੱਡੀ ਗੱਲ ਇਹ ਨਹੀਂ ਕਿ ਲੰਗੜਾ ਬੰਦਾ ਤੁਰਨ ਲੱਗ ਜਾਂਦਾ ਜਾਂ ਟਿਊਮਰ ਦੂਰ ਹੋ ਜਾਂਦਾ ਹੈ, ਅਜਿਹਾ ਕਰਦੇ ਸਮੇਂ ਅਲੋਪ ਹੋ ਜਾਂਦਾ, ਪਰ ਪਵਿੱਤਰ ਆਤਮਾ ਵਿਅਕਤੀਗਤ ਰੂਪ ਵਿੱਚ ਪ੍ਰਗਟ ਹੁੰਦਾ ਹੈ ਅਤੇ ਮੈਂ ਜਾਣਨਾ ਚਾਹੁੰਦਾ ਹਾਂ। ਹਾਲਾਂਕਿ ਉਸ ਦੀ ਸ਼ਕਤੀ ਪ੍ਰਾਪਤ ਕਰਨਾ ਮੇਰੀ ਸਭ ਤੋਂ ਵੱਡੀ ਇੱਛਾ ਨਹੀਂ ਹੈ, ਇਹ ਸਭ ਤੋਂ ਮਹੱਤਵਪੂਰਨ ਹੈ ਉਹਦੀ ਮਿੱਠੀ ਮੌਜੂਦਗੀ ਅਤੇ ਸ਼ਖਸੀਅਤ ਦਾ ਅਨੁਭਵ ਕਰਨਾ ਸਭ ਤੋਂ ਵੱਡੀ ਦੌਲਤ ਹੈ। ਉਸ ਨਾਲ ਮੇਰੀ ਨੇੜਤਾ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ। ਮੈਂ ਉਸਨੂੰ ਹੋਰ ਜਾਣਨਾ ਚਾਹੁੰਦਾ, ਮੈਂ ਉਹਨੂੰ ਹੋਰ ਡੂੰਘਾਈ ਨਾਲ ਅਨੁਭਵ ਕਰਨਾ ਚਾਹੁੰਦਾ। ਮੈਨੂੰ ਉਸਦੇ ਮਸਾ, ਮੌਜੂਦਗੀ ਅਤੇ ਸ਼ਕਤੀ ਦੀ ਹੋਰ ਲੋੜ ਹੈ। ਮੇਰੀ ਭੁੱਖ ਪਵਿੱਤਰ ਆਤਮਾ ਲਈ ਰਹਿੰਦੀ ਹੈ ਅਤੇ ਕੇਵਲ ਉਹੀ ਮੈਨੂੰ ਸੱਚਮੁੱਚ ਸੰਤੁਸ਼ਟ ਕਰ ਸਕਦਾ ਹੈ। ਇਸ ਪੁਸਤਕ ਦੀ ਜਾਣ ਪਛਾਣ ਰਾਹੀਂ ਮੈਂ ਤੁਹਾਨੂੰ ਉਸ ਮਾਰਗ 'ਤੇ ਚੱਲਣ ਦਾ ਸੱਦਾ ਦੇਣਾ ਚਾਹੁੰਦਾ ਜਿਸ 'ਤੇ ਮੈਂ ਚੱਲ ਰਿਹਾ। ਪਰ ਇਹ ਮਾਮਲਾ ਜੋ ਪਵਿੱਤਰ ਆਤਮਾ ਉੱਤੇ ਹੈ ਕਦੇ ਵੀ ਪੂਰਾ ਨਹੀਂ ਹੋਵੇਗਾ, ਕਿਉਂਕਿ ਹਰ ਦਿਨ ਅਸੀਂ ਉਸ ਨੂੰ ਹੋਰ ਜਾਣ ਸਕਦੇ ਹਾਂ। ਪਵਿੱਤਰ ਆਤਮਾ ਨੂੰ ਜਾਣਨ ਅਤੇ ਅਨੁਭਵ ਕਰਨ ਲਈ ਇਸ ਕਿਤਾਬ ਨੂੰ ਤੁਹਾਡਾ ਸ਼ੁਰੂਆਤੀ ਬਿੰਦੂ ਬਣਨ ਦਿਓ, ਅੰਤ ਨਹੀਂ।